परमात्मा जिहड़ा है सब साहिब श्री गुरु गोबिंद सिंह महाराज कहिंदे ने, कहिंदे ने जब उदकर्ष तरा करतारा, उस करते दे उस करतार ने जदों उदकर्ष कीता, अपनियां शक्तियां दा पसार कीता, प्रजा तरत तब देहे अपारा, ये सारा संसार ये सारा कुछ पैदा हो गया। जपजी विच भी अगे चल के असीं पढ़ांगे कीता बसाओ एको कवाओ, क्या हो जाते हो गया, गल खत्म। कहिंदे ने जब उदकर्ष करा करतारा, प्रजा तरत तब देह अपारा, जब आतर्ह करत हो कब हूं तुम मैं मिलत देह तर सब ही। जदों ये वाहगुरु अकाल पुरख तुसी आकर्ष करदे हो अपनी शक्ति बंदे दे अंदरों सारी सृष्टि विचों खिंच लैंदे हो, समाप्ति खत्म, कोई उन्हें बदल नहीं सकता। पर बंदिया नूं ये भुलेखा रहिंदा है कि साडे अंदर जिहड़ी ताकत है शक्ति है असीं भी कुछ कर सकते हैं। यह एवें मामूली जी पावर है, मामूली जी ताकत है बंदे दे अंदर, इसे नूं असीं होमे कहिंदे आ। ते इहदे नाल ही बंदा यह समझदा भी सब कुछ मैं ही कर रहा हूँ। साहिब श्री गुरु अंगद देव जी महाराज दे एक वार्ता है, उन्हां दा एक सिख सी भाई जीवा, वह कहिंदे ने इतिहास लिखता है कि साहिब श्री गुरु अंगद देव जी महाराज वास्ते खिचड़ी बना के लिया सी, उन्हां दे छकण लई भोजन खिचड़ी बना के लिया सी। ते एक दिन झक्खड़ चल पिया, तूफान मीह हनेरी, अज का सिस्टम तो नहीं ना, पुराने रहन सहन के ढंग बड़े होर तरह के सीगे, इहोजिहा मौसम होवे तो चुल्हे अग नहीं बलदी, हुण अग ना बले मुश्किल हो गई। तो तूफान झक्खड़ का कोई स्विच तो नहीं ना भी जो मर्जी आओ कर दियो, उन्हें तो अपनी मर्जी नाल चलिया, मर्जी नाल खत्म होना। कुछ वक्त लग गया तूफान रुकदिया, या उंझ भी इहोजिहे मौसम विच फिर कम करो तो देर लगती है। खैर उसने खिचड़ी बनाई लै के दे सतगुरु गुरु अंगद देव जी महाराज के कोल चला गया, नाले माफ़ी मंगदा कि महाराज मैं अज वक्त सिर सेवा च हाजिर नहीं हो सकिया, तो तुम इंतजार करते होवोगे भी भोजन नहीं आया, मैं खिमन दा जा चुका। सतगुरु कह लगे कोई गल नहीं, ये साधारण बात है, प्रसाद छक लिया, प्रसाद छकया गया। तो सिख एक सवाल करता है, आखन लगा गरीब नवाज मैनू ये दसो भी तुहाडे भोजन का मसला सी, ये खिचड़ी तुसा खानी सी, तो तुसी झक्खड़ तुहाडे इतिहास, तुसी ते सर्व कला समर्थ हो, ये तूफान ये झक्खड़ रोकया जा सकता सी, तुसी रोक देंदे ते जदों खिचड़ी बन जाती मैं लै आउंदा फिर चलता रहिंदा। हुण आम बंदा माड़ा मोटा इत्थे सो कॉल्ड संत आ जाए उहनूं वी इदां ही समझदा, देख नूं ही समझदा भी ये खरे रब ही हो गया। लिखा है ना बंदे नूं जरा थोड़ा जिहा धार्मिक बंदा है, बाणी पढ़दा है, होर धर्म की गल करदा कि समझदे, पता नहीं इहनूं इहदे च किन्नी ताकत है, कि भुलेखा है। ताकतां दा मालक ते इक वाहिगुरु अकाल पुरख है। सतगुरु गुरु अंगद साहब कहण लगे सिखा ये की तू समझिया, ख्याल कर तू भी सिख है ते असीं भी गुरु नानक दे दर दे सेवक हाँ। ते सतगुरु गुरु नानक साहब कहिंदे ने कि सब कुछ वाहिगुरु अकाल पुरख की रजा विच है, सानू उन्होंने कहा हुक्म रजाई चलना नानक लिखिया नाल, परमात्मा ने जदों तो सृष्टि बनाई नाल ही ये लिख दिता, नाल ही ये गल नियत कर दिती है कि उहदे तक रसाई होवेगी हुक्म रजा विच तुरन नाल, उस तरह नहीं। ते भाई असीं भी हुक्मी बंदे हाँ, ते तू ये किस तरह सोच लिया कि असी बंदे होंदे होए सेवक होंदे होए सिख होंदे होए असी इस सृष्टि के इस दे नेम के मालक बन गए, तो असीनू जिदा मर्जी है बदल दईए तब्दील कर दईए, साडा कम तो यही है सिखी कमाउणी, साडा कम है सेवक होण विच पूरे उतरना, बंदा होण विच पूरी बंदगी करनी, असी मालक नहीं हाँ, मालक हो वाहिगुरु अकाल पुरख है। पता नहीं ये झक्कड़ चला के उन्हें किन्नियां दी रोटी बनाई होगी, किन्नियां दा रुजगार बनाया होगा, कि सानू की पता किन्नू मारिया किन्नू जींदा रखिया, ये तो उस मालक की खेड़ है। तो सतगुरु कहन लगे खबरदार सिखा कदे इदा नहीं सोचना, कहना तो दूर रहा इदा सोचना भी नहीं, ये विचार अपने अंदर कदे नहीं लियानी कि असी करते हाँ असी कुछ कर सकते हाँ साड़ी कोई ताकत है नहीं, सब ऐसा ही सोच सकते हैं कि उस वाहगुरु अकाल पुरख के हुक्म जो करवा रहे असं कर रहे हैं। साहिब श्री गुरु तेग बहादुर पातशाह कहते हैं ਕਹਿੰਦੇ ਨੇ ਮਨੁੱਖ ਦੇ ਅਹੰਕਾਰ ਦੀ ਜੜ ਕੀ ਹੈ, ਮਨੁੱਖ ਦੇ ਅੰਦਰ ਹਉਮੈ ਪੈਦਾ ਕਿੱਥੋਂ ਹੁੰਦੀ ਹੈ, ਹਉਮੈ ਦਾ ਭਾਵ ਉਜਾਗਰ ਕਿਵੇਂ ਹੁੰਦਾ, ਹਉਮੈ ਮਨੁੱਖ ਦੇ ਜੀਵਨ 'ਤੇ ਰਾਜ ਕਿਵੇਂ ਕਰਦੀ ਹੈ। ਸਤਿਗੁਰੂ ਕਹਿੰਦੇ ਨੇ ਉਹਦਾ ਕਾਰਨ ਇੱਕੋ ਹੀ ਹੁੰਦਾ, ਜਦੋਂ ਮਨੁੱਖ ਇਹ ਭੁੱਲ ਜਾਂਦਾ ਨਾ ਵੀ ਕਰਤਾ ਪਰਮਾਤਮਾ ਹੈ, ਕਰਤਾ ਵਾਹਿਗੁਰੂ ਹੈ, ਜਦੋਂ ਇਹ ਭੁੱਲ ਜਾਂਦਾ ਤਾਂ ਉਦੋਂ ਇਹਦੇ ਉੱਤੇ ਹਉਮੈ ਛਾ ਜਾਂਦੀ ਹੈ, ਫਿਰ ਇਹ ਮੁਕਤ ਨਹੀਂ ਹੋ ਸਕਦਾ, ਫਿਰ ਇਹ ਕਦੇ ਵੀ ਇਸ ਚੱਕਰ ਵਿੱਚੋਂ, ਇਸ ਆਉਣ ਜਾਣ ਵਿੱਚੋਂ ਇਹ ਨਿਕਲ ਨਹੀਂ ਸਕਦਾ, ਕਿਉਂਕਿ ਆਪਣੇ ਆਪ ਨੂੰ ਕਰਤਾ ਸਮਝਣ ਲੱਗ ਪੈਂਦਾ। ਔਰ ਦੇਖੋ ਤੁਸੀਂ ਧਾਰਮਿਕ ਦੁਨੀਆ ਦੇ ਅੰਦਰ ਜਿੱਥੇ ਕਿ ਇਸ ਹਉਮੈ ਨੂੰ ਤਿਆਗਣਾ ਹੈ, ਜਿੱਥੋਂ ਕਿ ਇਸ ਹਉਮੈ ਨੂੰ ਤਿਆਗਣ ਦੀ ਜਾਚ ਸਿੱਖਣੀ ਹੈ, ਅਤੇ ਤੁਸੀਂ ਵੇਖੋ ਧਾਰਮਿਕ ਦੁਨੀਆ 'ਚ ਕਿੰਨੀਆਂ ਲੜਾਈਆਂ, ਕੋਈ ਪ੍ਰਧਾਨਗੀ ਲਈ ਲੜ ਰਿਹਾ, ਕੋਈ ਸਕੱਤਰੀ ਲਈ ਲੜ ਰਿਹਾ, ਕੋਈ ਕਹਿੰਦਾ ਮੇਰੇ ਪਾਲਕੀ 'ਤੇ ਨਾਂ ਲਿਖੋ, ਕੋਈ ਕਹਿੰਦਾ ਪੱਖੇ 'ਤੇ ਨਾਂ ਲਿਖੋ, ਕਿਵੇਂ ਸੰਗਮਰਮਰ ਦੀਆਂ ਦੀਵਾਰਾਂ ਨਾਵਾਂ ਨਾਲ ਪਾਲੀਆਂ ਕੀਤੀਆਂ, ਦੇਖਿਆ ਨਹੀਂ, ਫਿਰ ਲੱਭਦੇ ਫਿਰਦੇ ਨੇ। ਔਰ ਮੈਂ ਤਾਂ ਇੱਕ ਬੜੀ ਅਸਚਰਜ ਘਟਨਾ ਵੇਖੀ ਸੀ, ਇੱਕ ਬੰਦਾ ਕਹਿੰਦਾ ਪੈਸੇ ਤਾਂ ਮੈਂ ਗੁਰਦੁਆਰੇ ਨੂੰ ਦੇਣੇ ਆ, ਜ਼ਰੂਰ ਦੇਣੇ ਆ, ਲੇਕਿਨ ਦੇਣੇ ਉਹਦੇ ਨੇ ਜਦੋਂ ਬਾਹਰਲੇ ਦਰਵਾਜ਼ੇ ਦੇ ਉੱਤੇ ਮੇਰਾ ਸੰਗਮਰਮਰ ਦਾ ਪੱਥਰ ਲਾ ਦਿਓ ਨਾਂ ਮੁਤਾਬਕ। ਕਹਿੰਦਾ ਜਿੰਨੇ ਸਾਲ ਲੇਟ ਕਰੋਗੇ ਸਾਰੇ ਸਾਲਾਂ ਦਾ ਸੂਦ ਵੀ ਦਿਆਂਗਾ, ਪਰ ਦਿਆਂਗਾ ਉਦੋਂ ਹੀ, ਔਰ ਵਾਕਈ ਉਸ ਬੰਦੇ ਨੇ ਉਦੋਂ ਹੀ ਦਿੱਤੇ। ਹੁਣ ਇਸ ਬੰਦੇ ਨੂੰ ਤੁਸੀਂ ਕੀ ਸਮਝੋ ਕਿ ਵੀ ਇਹ ਧਰਮ ਦੀ ਬੜੀ ਸੇਵਾ ਕਰ ਲਈ ਇਹਨੇ ਅਤੇ ਇਹਨੂੰ ਬੜਾ ਧਰਮ ਪ੍ਰਾਪਤ ਹੋ ਗਿਆ? ਬਿਲਕੁਲ ਨਹੀਂ, ਕਿਉਂਕਿ ਉਹਨੂੰ ਇਹ ਭੁਲੇਖਾ ਹੈ ਕਿ ਇਹ ਮਾਇਆ ਮੇਰੀ ਹੈ, ਇਹ ਗੁਰਦੁਆਰਾ ਮੇਰਾ ਹੈ, ਇਹ ਮੇਰੇ ਬਿਨਾਂ ਚੱਲ ਨਹੀਂ ਸਕਦਾ, ਮੈਂ ਜ਼ਮੀਨ ਦਿੱਤੀ ਹੈ, ਉਹਦੇ ਦਿਮਾਗ 'ਚ ਤਾਂ ਇਹ ਖੇਡ ਹੈ। ਮਾਫ ਕਰਨਾ, ਐਸਾ ਮਨੁੱਖ ਦੁਨੀਆਂ ਵਿੱਚ ਰਹੇਗਾ, ਸੰਸਾਰ ਇਸ ਚੱਕਰ ਵਿੱਚੋਂ ਉਹ ਨਿਕਲ ਨਹੀਂ ਸਕਦਾ, ਕਿਉਂਕਿ ਉਹ ਇਸ ਚੱਕਰ ਵਿੱਚ ਰਹਿਣ ਦਾ ਪ੍ਰਬੰਧ ਕਰ ਰਿਹਾ, ਉਹ ਜਿਤਨਾ ਇੰਤਜ਼ਾਮ ਕਰ ਰਿਹਾ ਇੱਥੇ ਰਹਿਣ ਦਾ ਕਰ ਰਿਹਾ, ਕਿਉਂਕਿ ਉਹ ਕਹਿੰਦਾ ਵੀ ਇੱਥੇ ਮੇਰੀ ਮੋਹਰ ਲੱਗਣੀ ਚਾਹੀਦੀ ਹੈ, ਇੱਥੇ ਮੇਰਾ ਨਾਂ ਹੋਣਾ ਚਾਹੀਦਾ, ਉਹਦੀ ਮਮਤਾ ਇੱਥੇ ਹੈ, ਇਸ ਕਰਕੇ ਉਹਦੀ ਇੱਥੋਂ ਦੀ ਪਕੜ ਤੋਂ ਬਾਹਰ ਉਹਨੂੰ ਕੋਈ ਨਹੀਂ ਕੱਢ ਸਕਦਾ, ਉਹ ਜੰਮੇਗਾ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ, ਉਹ ਇੱਦਾਂ ਹੀ ਚੱਲੇਗਾ, ਨਿਕਲੇਗਾ ਉਦੋਂ ਜਦੋਂ ਉਹ ਇਸ ਮੈਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇਗਾ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਜਿਹ ਪ੍ਰਾਣੀ ਹਉਮੈ ਕਦੀ ਕਰਤਾ ਰਾਮ ਪਛਾਣ, ਇਹ ਪਛਾਣ ਕੇ, ਇਹ ਸਮਝ ਕੇ, ਆਪਣੇ ਅੰਦਰ ਗਹਿਰਾਈ ਵਿੱਚ ਇਹ ਗੱਲ ਲਿਆ ਕੇ ਵੀ ਸਭ ਕੁਝ ਦਾ ਕਰਤਾ ਵਾਹਿਗੁਰੂ ਅਕਾਲ ਪੁਰਖ ਹੈ, ਰਾਮ ਅਤੇ ਪੁਰਖ ਦੇ ਅਰਥ ਬਰਾਬਰ ਨੇ, ਰਾਮ ਦਾ ਅਰਥ ਵੀ ਆਰਾਮ ਰਿਹਾ ਹੈ, ਰਾਮ ਦਾ ਅਰਥ ਦਸ਼ਰਥ ਦਾ ਪੁੱਤਰ ਰਾਮ ਨਹੀਂ, ਰਾਮ ਦਾ ਅਰਥ ਆਰਾਮ ਰਿਹਾ ਹੈ। ਕਹਿੰਦੇ ਨੇ ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਕਿਸ਼ਾਨ, ਕਹੋ ਨਾਨਕ ਵੋਹ ਮੁਕਤ ਨਰ, ਇਹ ਮਨ ਸਾਚੀ ਮਾਨ। ਕਹਿੰਦੇ ਨੇ ਹੇ ਮਨਾ, ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ ਮੁਕਤ ਹੈ, ਜੰਮਣ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਏਗਾ, ਜਿਸਨੇ ਇਹ ਸਮਝ ਲਿਆ ਕਿ ਕਰਤਾ ਵਾਹਿਗੁਰੂ ਅਕਾਲ ਪੁਰਖ ਹੈ। ਅਤੇ ਇਹਨੂੰ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਉਸ ਕਰਤੇ ਤੋਂ ਬਿਨਾਂ ਕੋਈ ਹੋਰ ਕਰਤਾ ਹੈ ਨਹੀਂ ਜਿਹੜਾ ਕਿ ਇਸ ਸ੍ਰਿਸ਼ਟੀ ਰਚਨਾ ਦੇ ਅੰਦਰ ਕੁਝ ਕਰ ਸਕੇ। ਮਨੁੱਖ ਨੂੰ ਭੁਲੇਖੇ ਜ਼ਰੂਰ ਪੈਂਦੇ ਆ, ਅਸੀਂ ਕੀ ਹਾਂ ਸਾਰੇ, ਇਹੋ ਸਮਝੋ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਸੰਸਾਰ ਵਾਸਤੇ ਕੁਝ ਲਫ਼ਜ਼ ਵਰਤੇ ਹਨ, ਬਾਜ਼ੀ ਜਿਹਨੂੰ ਅਸੀਂ ਖੇਲ ਕਹਿੰਦੇ ਹਾਂ, ਤਮਾਸ਼ਾ, ਨਾਟਕ, ਇਸੇ ਤਰ੍ਹਾਂ ਪ੍ਰਪੰਚ, ਇਸ ਤਰ੍ਹਾਂ ਦੇ ਲਫ਼ਜ਼ ਵਰਤੇ ਨੇ ਗੁਰੂ ਗ੍ਰੰਥ ਸਾਹਿਬ 'ਚ ਇਸ ਸੰਸਾਰ ਵਾਸਤੇ। ਸੰਸਾਰ ਪਰਮਾਤਮਾ ਲਈ ਖੇਲ ਹੈ, ਸੰਸਾਰ ਜਿਹੜਾ ਇਹ ਪਰਮਾਤਮਾ ਲਈ ਖੇਲ ਹੈ, ਲੇਕਿਨ ਸਾਡੇ ਲਈ ਇਹ ਜ਼ਿੰਮੇਵਾਰੀ ਹੈ, ਕਿਉਂਕਿ ਇੱਕ ਡਰਾਮਾ ਰਚਿਆ ਜਾਂਦਾ, ਉਹਦੇ 5, 7, 10 ਪਾਤਰ ਚੁਣੇ ਜਾਂਦੇ ਨੇ ਵੀ ਤੂੰ ਭੰਗੀ ਬਣਨਾ, ਤੂੰ ਰਾਜਾ ਬਣਨਾ, ਤੂੰ ਗੇਟਕੀਪਰ ਬਣਨਾ, ਉਹਨਾਂ ਦੇ ਐਕਟ ਨੇ ਅਤੇ ਉਹਨਾਂ ਦੇ ਐਕਟ ਨਿਸ਼ਚਿਤ ਕੀਤੇ ਜਾਂਦੇ ਆ। ਪਰਮਾਤਮਾ ਨੇ ਇਸੇ ਤਰ੍ਹਾਂ ਸਾਡੇ ਸਾਰੇ ਜੀਵਾਂ ਦੇ ਐਕਟ ਨਿਸ਼ਚਿਤ ਕੀਤੇ ਆ ਵੀ ਤੁਸੀਂ ਆਹ ਪਲੇ ਕਰਨੇ ਆ, ਸਾਡਾ ਕੰਮ ਹੈ ਉਹਨਾਂ ਨੂੰ ਵੈਲ ਪਲੇ ਕਰਨਾ, ਜਿੰਨੀ ਕੁ ਮਤ ਪ੍ਰੇਰਨਾ ਮਿਲੇ ਉਹਦੇ ਮੁਤਾਬਕ ਉਹਨਾਂ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰਨੀ, ਸਾਡਾ ਇਹ ਫਰਜ਼ ਹੈ। ਲੇਕਿਨ ਅਸੀਂ ਕੀ ਕਹਿੰਦੇ, ਅਸੀਂ ਕੀ ਕਰਦੇ ਹਾਂ, ਸਾਡੇ ਦਿਮਾਗ ਵਿੱਚ ਇਹ ਹੁੰਦਾ ਵੀ ਇਹ ਤਾਂ ਹੁਣ ਸਾਡੇ ਬਿਨਾਂ ਚੱਲ ਹੀ ਨਹੀਂ ਸਕਦਾ, ਜੇ ਅਸੀਂ ਵਿੱਚੋਂ ਨਿਕਲ ਗਏ ਤਾਂ ਇਹ ਕਾਮਯਾਬ ਨਹੀਂ ਹੋਣ ਲੱਗਾ, ਸਫਲ ਨਹੀਂ ਹੋਣ ਲੱਗਾ, ਹਾਲਾਂਕਿ ਪਰਮਾਤਮਾ ਨੇ ਤਾਂ ਸਾਨੂੰ ਵੀ ਨਹੀਂ ਰਹਿਣ ਦੇਣਾ, ਸਾਨੂੰ ਵੀ ਕਿਹਾ ਪਰਦਾ ਖਿੱਚ ਦੇਣਾ, ਕਹਿਣਾ ਤੂੰ ਵੀ ਚੱਲ ਲਵੇ ਡਰਾਪ ਸੀਨ ਹੋ ਜਾਣਾ। ਗੁਰੂ ਦਸਮ ਪਾਤਸ਼ਾਹ ਕਹਿੰਦੇ ਨੇ, ਰੋਜ਼ ਪਾਠ ਕਰਦੇ ਹਾਂ ਜਾਪ ਸਾਹਿਬ ਦਾ, ਸਤਿਗੁਰੂ ਕਹਿੰਦੇ ਨੇ ਖੇਲ ਖੇਲ ਅਖੇਲ ਖੇਲਣ ਅੰਤ ਕਹੋ ਫਿਰ ਏਕ, ਖੇਲ ਖੇਲ ਕੇ ਇਸ ਸੰਸਾਰ ਦਾ ਖੇਲ ਖੇਲ ਕੇ ਫਿਰ ਇਹਨੂੰ ਅਖੇਲ ਕਰਦਾ, ਨੈਗੇਟਿਵ ਐਨਾ ਨੈਗੇਟਿਵ ਦਾ। ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਸਮੇਂ 'ਚ कि जाप साहब के कुछ अखर जड़े ने वो व्याकरणक पद्धर के अर्थों नाल तुहाडे सामने रखे जाण ताकि पाठ करदिआं सानूं पता लग सके कि अर्थ की ने, ये शब्द की है। बहुत लोग रौला पाउंदे आ जाप साहब बड़ा औखा है जी, वाकई औखा क्योंकि उहदे अंदर अरबी संस्कृत फारसी ब्रिज भाषा कई लुक्स ने, लेकिन साडे नितनेम विच शामिल है ते इस करके साडा फर्ज बनदा पई उहनूं असीं समझीए। तो सतगुरु कहिंदे ने खेल खेल अखेल खेलन अंत कौ फिरे, ये खेल खेल के कार करदा फिर इहनूं अखेल कर दिंदा, अखेल खेलदा फिर उजाड़ा कर दिंदा ते अंत ओह आप एक रहिंदा। खेल खेल अखेल खेलन अंत पौ फिर एक, अखीर वो एक शुरू च भी एक है ते अखीर विच भी वो एक आप रह जांदा। पर बंदा समझदा इस भुलेखे का शिकार है कि मैं तो खुद इसका मालिक हाँ, मैं जिस तरह मर्जी है तरह जिवें मर्जी है चलावा, मैं तो आप चलाता वा। मैं एक कहानी पढ़ी है, रामायण का नाटक हुंदा है, रामलीला होने उन्होंने टीवी पर भी इसनों बड़ा नशर किया है। रामायण की कथा विच एक गल आउंदी है सिर्फ समझण लई, भई जिस वेले सीता स्वयंवर रचिया जांदा ना ते एंड दी मोमेंट एक घटना वापरदी है कि रावण की लंका च अग लग जांदी। माफ करना, उस स्वयंवर विच रावण भी सी जिथे राम ने तनिष्क तोड़िया ना, रावण भी उत्थे गया सीगा। लेकिन हुंदा इह है कि जिस वेले उहदी वारी आउंदी है ते उहदा सेवक आण के कहिंदा भी तेरी ते लंका पई सड़दी है, ते ਉਹ ਫਿਰ ਉਹ ਲੰਕਾ ਨੂੰ ਚਲਾ ਜਾਂਦਾ, ਉਹਦਾ ਕਾਰਜ ਸਰਦਾ, ਉਹਦਾ ਸੰਭਾਲ ਵਾਸਤੇ ਚਲਾ ਜਾਂਦਾ, ਤਾਂ ਰਾਮ ਦਾ ਦਾਅ ਲੱਗਦਾ। ਨਹੀਂ ਤਾਂ ਹੋ ਸਕਦਾ ਸੀ ਰਾਵਣ ਹੀ ਉੱਥੇ ਕਾਮਯਾਬ ਹੁੰਦਾ, ਕਿਵੇਂ ਕਰਨਾ। ਖੈਰ ਉਹ ਇੱਕ ਬੰਦਾ ਹਰ ਸਾਲ ਰਾਵਣ ਬਣਦਾ ਸੀ, ਹਰ ਸਾਲ ਉਹ ਰਾਵਣ ਦਾ ਐਕਟ ਪਲੇ ਕਰਦਾ ਸੀਗਾ। ਅਤੇ ਇੱਕ ਵਾਰੀ ਐਸਾ ਹੋਇਆ ਵੀ ਉਹ ਜਿਸ ਵੇਲੇ ਆਣ ਕੇ ਸੇਵਕ ਨੇ ਕਿਹਾ ਨਾ ਵੀ ਤੇਰੀ ਤਾਂ ਲੰਕਾ ਨੂੰ ਅੱਗ ਲੱਗ ਗਈ ਹੈ, ਅਤੇ ਉਹਨੇ ਸਭ ਕੁਛ ਛੱਡ ਕੇ ਜਾਣਾ ਹੁੰਦਾ ਕਿਉਂਕਿ ਉਹਦਾ ਤਾਂ ਐਕਟ ਉਹ ਹੈ, ਉਹਦਾ ਉਸ ਕੰਮ ਦਾ ਪਾਤਰ ਹੀ ਉਹਨੇ ਕਰਨਾ ਹੀ ਇਸ ਤਰ੍ਹਾਂ। ਲੇਕਿਨ ਕਹਿੰਦਾ ਇਹ ਹਰ ਸਾਲ ਸੜਦੀ ਰਹਿੰਦੀ ਹੈ, ਐਰਕੀ ਮੈਂ ਤੋੜ ਕੇ ਜਾਵਾਂਗਾ। ਉਹ ਰਾਮਲੀਲਾ ਵਾਲੇ ਇਕਦਮ ਪਰਦਾ ਸੁਟਣਾ ਪੈ ਗਿਆ। ਮਾਫ਼ ਕਰਨਾ, ਜਦੋਂ ਵੀ ਸਾਡੀ ਹਉਮੈ ਪ੍ਰਬਲ ਹੋਏਗੀ ਨਾ, ਇਸ ਧਰਤੀ ਤੋਂ ਅਸੀਂ ਨਹੀਂ ਰਾਂਗੇ, ਪਰਮਾਤਮਾ ਖਿੱਚਦਾ ਇਹਦਾ ਪਰਦਾ, ਡਰਾਪਸਿੰਗ ਕਰਦਾ ਹੈਗਾ। ਉਹ ਕਹੇਗਾ ਇਹ ਤਾਂ ਖਤਮ, ਇਹਦੀ ਇਹ ਪਾਰਟ ਨਹੀਂ ਪਲੇ ਕਰ ਸਕਦਾ। ਅਸੀਂ ਸਾਰੇ ਜਿਹੜੇ ਹਾਂ ਨਾ, ਉਸ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਕਠਪੁਤਲੀਆਂ ਹਾਂ। ਕਬੀਰ ਕਹਿੰਦੇ ਨੇ, ਕਹਿੰਦੇ ਨੇ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵੜੀ ਜਹ ਖਿੰਚੈ ਤਹ ਜਾਓ। ਕਹਿੰਦੇ ਨੇ ਮੋਏ ਹੱਥ ਵਿੱਚ ਉਹਦੀ, ਪਰ ਇਹ ਸਮਝ ਕਬੀਰ ਨੂੰ ਬਹੁਤ ਦੇਰ ਬਾਅਦ ਆਈ ਹੈ ਨਾ, ਸਤਸੰਗ ਕਰਕੇ ਭਗਤੀ ਕਰਕੇ ਇਸ ਗੱਲ ਦੀ ਸੋਝੀ ਪਈ ਹੈ। ਜਦੋਂ ਸੋਝੀ ਪੈ ਗਈ ਗੱਲ ਬਦਲ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਬੜੀ ਲੰਬੀ ਚੌੜੀ ਉਹਨਾਂ ਦੀ ਜੀਵਨ ਯਾਤਰਾ ਹੈ। ਇੱਕ ਗੱਲ ਉਹਨਾਂ ਦੀਆਂ ਪੁਰਾਣੀਆਂ ਸਾਖੀਆਂ ਵਿੱਚ ਮਿਲਦੀ ਹੈ, ਉਹ ਜਿੱਥੇ ਕਿਤੇ ਜਾਂਦੇ ਨੇ ਅਤੇ ਕੋਈ ਵੀ ਵਿਅਕਤੀ ਉਹਨਾਂ ਨੂੰ ਮਿਲਦਾ ਹੈ, ਆਪਣੀ ਭਾਵਨਾ ਸ਼ਰਧਾ ਭੇਟ ਕਰਦਾ, ਅਤੇ ਸਤਿਗੁਰੂ ਇੱਕ ਗੱਲ ਉਹਨੂੰ ਕਹਿੰਦੇ ਆ, ਤੈਨੂੰ ਕਰਤਾਰ ਚਿੱਤ ਆਵੇ। ਇਹ ਵੀ ਕਹਿੰਦੇ ਵੀ ਤੂੰ ਮੇਰਾ ਨਾਂ ਜਪਿਆ ਪਰ ਮੇਰੀ ਤਸਵੀਰ ਰੱਖ ਲੈ, ਅਤੇ ਸਾਡੀਆਂ ਆਪਣੀਆਂ ਮੂਰਖਤਾਈਆਂ ਨੇ ਵੀ ਅਸੀਂ ਕਈ ਕੁਛ ਕਰ ਰਹੇ ਹਾਂ। ਗੁਰੂ ਸਾਹਿਬ ਨੇ ਨਹੀਂ ਇਹ ਗੱਲ ਕਹੀ, ਕਹਿੰਦੇ ਤੈਨੂੰ ਕਰਤਾਰ ਚਿੱਤ ਆਵੇ, ਮਤਲਬ ਵੀ ਉਹ ਜਿਹੜਾ ਕਰਤਾ ਹੈ ਤੇਰਾ ਵੀ ਅਤੇ ਮੇਰਾ ਸਭ ਦਾ ਕਰਤਾ, ਉਹ ਤੇਰੇ ਧਿਆਨ ਵਿੱਚ ਆਉਣਾ ਚਾਹੀਦਾ। ਮਰਦਾਨਾ ਕਈ ਵਾਰੀ ਸਵਾਲ ਕਰਦਾ ਸੀ, ਕਹਿੰਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਪ੍ਰੋਗਰਾਮ ਕੀ ਹੈ, ਕਿੱਧਰ ਨੂੰ ਚੱਲਣਾ ਹੈ। ਜਦੋਂ ਉਹਨੂੰ ਸਮਝ ਸੋਝੀ ਨਹੀਂ ਸੀ, ਇਹ ਆਰੰਭ ਦੀਆਂ ਵਾਰਤਾ ਨੇ, ਕਿੱਧਰ ਨੂੰ ਚੱਲਣਾ ਹੈ। ਤਾਂ ਸਤਿਗੁਰੂ ਕਹਿੰਦੇ ਸੀ ਮਰਦਾਨਿਆ ਤੈਨੂੰ ਬੜੀ ਵਾਰਾ ਕਿਹਾ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ, ਸਾਡੇ ਹੱਥ ਵਾਸ ਵਿੱਚ ਕੁਛ ਨਹੀਂ ਹੈ। ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿੱਧਰ ਨੂੰ ਪ੍ਰੇਰਨਾ ਕੀਤੀ ਸੀ ਉੱਧਰ ਨੂੰ ਤੁਰ ਪੈਣਾ, ਪਲੈਨਿੰਗ ਉਹਦੀ ਹੈ, ਸਾਡੀ ਕੋਈ ਪਲੈਨਿੰਗ ਨਹੀਂ। ਉਹ ਜਾਣੇ ਅਤੇ ਉਹਦਾ ਕੰਮ ਜਾਣੇ, ਅਸਾਂ ਤਾਂ ਸਭ ਕੁਝ ਉਹਦੇ ਹੱਥ ਉੱਤੇ ਸੁੱਟਿਆ ਹੋਇਆ ਹੈ, ਅਸੀਂ ਤਾਂ ਉਹਦੇ ਹੁਕਮ ਦੇ ਬੰਦੇ ਹਨ। ਅਤੇ ਮਨੁੱਖ ਕੀ ਸਮਝਦਾ, ਮਨੁੱਖ ਸਮਝਦਾ ਮੈਂ ਖੁਦ ਹੁਕਮ ਕਰ ਸਕਦਾ, ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ। ਮਾਫ਼ ਕਰਨਾ, ਮਨੁੱਖ ਦੀ ਇਹ ਜਿਹੜੀ ਸੋਚ ਹੈ ਇਹਦਾ ਦਾਇਰਾ ਬੜਾ ਸੀਮਿਤ ਹੈ। ਇੱਕ ਦੋ ਗੱਲਾਂ ਕਹਿ ਕੇ ਮੈਂ ਖਿਮਾਂ ਦਾ ਯਾਚਕ ਹੋਵਾਂਗਾ। ਇਸ ਤਰ੍ਹਾਂ ਦੀ ਗੱਲ ਹੈ ਜਿਸ ਤਰ੍ਹਾਂ ਕੋਈ ਕਿੱਲੇ ਨਾਲ ਪਸ਼ੂ ਬੱਧਾ ਹੋਵੇ ਨਾ, ਡੰਗਰ ਗਾਂ ਬੱਧੀ ਹੋਵੇ, ਮੱਝ ਬੱਧੀ ਹੋਵੇ, ਘੋੜਾ ਬੱਧਾ ਹੋਵੇ, ਉਹਨੂੰ ਪਾਇਆ ਹੋਵੇ ਰੱਸਾ ਜਾਂ ਸੰਗੜ, ਅਤੇ ਉਹ 10-12 ਫੁੱਟ ਲੰਮਾ ਰੱਖਿਆ ਹੋਵੇ, ਅਤੇ ਉਹ ਜਿਹੜੀ 10-12 ਫੁੱਟ ਲੰਬਾਈ ਹੈ ਨਾ, ਉਹ ਡੰਗਰ ਸਮਝਦਾ ਵੀ ਮੈਂ ਇੰਨੇ 'ਚ ਮੈਂ ਆਜ਼ਾਦ ਹਾਂ, ਪਰ ਜਦੋਂ ਜ਼ਰਾ ਕੁ ਉਸ ਤੋਂ ਵੱਧ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਖਿੱਚਿਆ ਜਾਂਦਾ। ਬਿਲਕੁਲ ਇਹੀ ਹਾਲ ਹੈ ਸਾਡਾ। ਸਾਡੀ ਵੀ ਬੜੀ ਅਨਲਿਮਿਟਡ ਜਿਹੀ ਗੱਲ ਹੈ। ਇੱਕ ਨਿਸ਼ਚਿਤ ਦਾਇਰੇ ਦੇ ਅੰਦਰ ਹੀ ਅਸੀਂ ਚੱਲ ਸਕਦੇ ਹਾਂ। ਜਦੋਂ ਅਖਬਾਰ ਨਿਕਲਦੇ ਹਾਂ ਤਾਂ ਖਿੱਚੇ ਜਾਂਦੇ ਹਾਂ, ਜੇ ਅਸੀਂ ਆਪ ਹੀ ਕਰਦੇ ਹੋਈਏ ਫਿਰ ਤਾਂ ਸਾਡੀ ਪਲੈਨਿੰਗ ਕਦੇ ਵੀ ਫੇਲ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਵਾਰ ਸਾਡੀ ਸੋਚੀ ਸਮਝੀ ਹੋਣੀ ਕੋਈ ਕਾਮਯਾਬ ਹੋਣੀ ਚਾਹੀਦੀ ਹੈ, ਪਰ ਨਹੀਂ ਹੁੰਦੀ ਕਿਉਂਕਿ ਅਸੀਂ ਕਿਸੇ ਲਿਮਿਟ ਵਿੱਚ ਹਾਂ। ਔਰ ਇਹ ਅਹਿਸਾਸ ਰੱਖਣਾ ਕਿ ਅਸੀਂ ਕਿਸੇ ਲਿਮਿਟ ਵਿੱਚ ਹਾਂ ਅਤੇ ਉਸ ਲਿਮਿਟ ਦਾ ਮਾਲਕ ਪਰਮਾਤਮਾ, ਇਹ ਬੰਦਗੀ ਹੈ। ਜੇ ਇਹ ਨਹੀਂ ਤਾਂ ਸੁਖਮਨੀ ਪੜ੍ਹੀ ਦੀ ਰਾਸ ਨਹੀਂ ਆਉਣੀ। ਜੇ ਇਹ ਨਹੀਂ ਪੜ੍ਹੀ ਨਹੀਂ ਇਹ ਭਾਵ ਅੰਦਰ ਨਹੀਂ ਜਾਗਿਆ ਤਾਂ ਕੋਈ ਅਖੰਡ ਪਾਠ ਸਾਥ ਨਹੀਂ ਦਏਗਾ, ਕੋਈ ਮੱਥਾ ਟੇਕਿਆ ਸਾਥ ਨਹੀਂ ਦਏਗਾ, ਕਿਉਂਕਿ ਸਾਨੂੰ ਅਹਿਸਾਸ ਹੀ ਨਹੀਂ, ਆਪਣੇ ਮਾਲਕ ਦਾ ਅਹਿਸਾਸ ਹੀ ਨਹੀਂ ਹੈ। ਇਹ ਅਹਿਸਾਸ ਜਾਗਰਤ ਕਰਨ ਲਈ ਅਸੀਂ ਬਾਣੀ ਪੜ੍ਹਨੀ ਹੈ, ਪਾਠ ਕਰਨੇ ਨੇ, ਕੀਰਤਨ ਜੋ ਕੁਝ ਹੈ ਇਸ ਅਹਿਸਾਸ ਨੂੰ ਜਾਗਰਤ ਕਰਨ ਵਾਸਤੇ ਹੈ। ਇਹਦੇ ਲਈ ਅਸੀਂ ਸੁੱਤੇ ਹਾਂ ਅਤੇ ਇਹ ਜਾਗਰਤ ਅਵਸਥਾ ਆਏਗੀ ਸਾਧ ਸੰਗਤ ਦੀ ਰਾਹੀਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਤਾਰ, ਸਰਵਣ ਸੋਏ ਥੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਇਹ ਜਾਗਣਾ ਹੈ ਅਤੇ ਇਹ ਜਾਗ ਆਏਗੀ ਸਾਧ ਸੰਗਤ ਵਿੱਚੋਂ, ਬਾਣੀ ਵਿੱਚੋਂ, ਫਿਰ ਅਸੀਂ ਉਹ ਅਹਿਸਾਸ ਆਪਣੇ ਅੰਦਰ ਜਾਗਰਤ ਕਰ ਸਕਾਂਗੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਸਭ ਕੁਛ ਹੈ, ਪਰ ਮੁਕਤੀ ਮੁਕਤ। ਫਿਰ ਉਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਸਾਡੇ ਉੱਤੇ ਲਾਗੂ ਹੋ ਜਾਏਗੀ ਕਿ ਜੇ ਪ੍ਰਾਣੀ ਹੋਮੈ ਕਜੀ ਕਰਤਾ ਰਾਮ ਪਛਾਣ, ਉਹ ਨਾਨਕ ਵਹ ਮੁਕਤ ਨਰ। ਇਹ ਮਨ ਸਾਚੀ ਮਾਨ, ਇਹ ਸੱਚਾਈ ਹੈ। ਇਸ ਅਟਲ ਸੱਚਾਈ ਨੂੰ ਅਸੀਂ ਸਮਝਣਾ ਤਾਂ ਕਰਤਾ ਪੁਰਖ ਦਾ ਜਿਹੜਾ ਭਾਵ ਹੈ ਉਹ ਇਹ ਹੈ ਕਿ ਸਰਵ ਵਿਆਪਕ ਵਾਹਿਗੁਰੂ ਅਕਾਲ ਪੁਰਖ ਹੀ ਹਰ ਲੰਮੇ ਦਾ ਕਰਤਾ ਹੈ, ਕੋਈ ਹੋਰ ਨਹੀਂ। ਬਾਕੀ ਦੀ ਗੱਲ ਆਉਣ ਵਾਲੇ ਸਮੇਂ ਦੇ ਅੰਦਰ ਕਰਾਂਗੇ। ਇੰਨੇ ਅੱਖਰਾਂ ਨਾਲ ਹੀ ਮੈਂ ਆਪਣੀਆਂ ਭੁੱਲਾਂ ਵਾਸਤੇ ਸਭ ਕੋਲੋਂ ਖਿਮਾ ਜਾਚਨਾ ਕਰਦਾ ਹੋਇਆ ਆਸ ਕਰਦਾ ਕਿ ਇਸੇ ਇਕਾਗਰਤਾ ਨਾਲ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ 'ਚ ਅਸੀਂ ਮਿਲ ਕੇ ਅਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।